नमस्कार, ये आकाशवाणी है। हुण तुसी अमन देव तो खबरां सुनो। पहला चोणवीआं खबरां। लोक सभा की कार्रवाई एलपीजी के मुद्दे से विरोधी धिर के हंगामे कारण दोपहर बाद 2 बजे तक लिए मुलतवी कर दी गई है। लोक सभा स्पीकर ओम बिरला ने कहा है कि उन्होंने हमेशा यह यकीनी बनाने की कोशिश की है कि सदन की कार्रवाई निरपक्षता अनुशासन के नियमों अनुसार चले। राष्ट्रपति द्रौपदी मुर्मू ने खेतीबाड़ी में खास करके खेतीबाड़ी भोजन प्रणालियों में औरतों की अगवाई उत्साहित करने की लोड़ पर जोर दिया है। राज्यसभा में सदन के नेता जगत प्रकाश नड्डा ने भरोसा दिता है कि जम्मू कश्मीर के साबक मुख्यमंत्री फारूक अब्दुल्ला से हुए कथित हमले की पूरी जांच की जाएगी। देश अज इतिहासक डांडी मार्च की 96वीं वरेगंढ मना रहा है। हुण खबरां विस्थार नाल। लोक सभा की कार्रवाई रसोई गैस एलपीजी के मुद्दे से विरोधी धिर के हंगामे कारण दोपहर बाद 2 बजे तक लिए मुलतवी कर दी गई है। पहली बार कार्रवाई बाद जो सभा 12 बजे दोबारा जुड़ी तो विरोधी धिर ने अपना विरोध जारी रखा। इस तो पहला जो सवेरे सदन की कार्रवाई शुरू हुई तो स्पीकर ओम बिरला ने प्रश्नकाल शुरू करने की कोशिश की, पर विरोधी धिर के मैंबर अपने मुद्दे उठाने लिए खड़े हो गए। श्री बिरला ने कहा कि प्रश्नकाल बहुत महत्वपूर्ण है क्योंकि इस विच मैंबर महत्वपूर्ण सवाल पूछते ने। उन्होंने सारिआं नूं प्रश्नकाल चलाने की अपील की, पर विरोधी धिर के मैंबर ने हंगामा जारी रखा। रौले रपे कारण सदन की कार्रवाई दोपहर 12 बजे तक मुलतवी कर दी गई। लोक सभा स्पीकर ओम बिरला ने कहा है कि उन्होंने हमेशा यह यकीनी बनाने की कोशिश की है कि सदन की कार्रवाई निरपक्षता अनुशासन संतुलन और नियमों अनुसार चले। विरोधी धिर वालों उन्होंने बर्खास्तगी की मंग वाले मते के जवाब दिंदिया श्री बिरला ने कहा कि उन्होंने सारे नाल सहयोग और सद्भावना बनाई रखते हुए व्यवस्था और कुशलता नाल अपनी जिम्मेवारियां निभाई ने। लोक सभा स्पीकर ने कहा कि उन्होंने हमेशा सदन की शान मर्यादा ते मान सम्मान नूं बनाई रखने की कोशिश की है अते सारे मैंबरां नूं टुकवे मौके देने की कोशिश की थी।
मेरा हमेशा ये प्रयास रहता है कि सदन की गरिमा मर्यादा और प्रतिष्ठा में उत्तरोत्तर वृद्धि होती रहे। हमारे संविधान द्वारा स्थापित संसदीय लोकतंत्र की व्यवस्था में मेरा हमेशा अटूट विश्वास रहा है। पिछले 2 दिनों में इस सदन ने लोकतंत्र की एक महत्वपूर्ण संसदीय प्रणाली को पूरा किया। इस चर्चा के दौरान अनेक विचार, अनेक दृष्टिकोण, अनेक भावनाएं इस सदन के सामने रखी गई। मैंने सदन के प्रत्येक माननीय सदस्य की बात को गंभीरता और ध्यान से सुना।
राष्ट्रपति द्रौपदी मुर्मू ने कहा कि खेतीबाड़ी में खास करके खेतीबाड़ी भोजन प्रणालियों में औरतों की अगवाई को उत्साहित करना महत्वपूर्ण है। राष्ट्रपति ने अज नवी दिल्ली में खेतीबाड़ी भोजन प्रणालियां 2026 में औरतों की भूमिका बारे विश्व कॉन्फ्रेंस का उद्घाटन किया। इस मौके बोलदिया श्रीमती मुर्मू ने कहा कि भारत ने औरतों की अगवाई वाली विकास रणनीति अपनाई है। उन्होंने कहा कि खेतीबाड़ी क्षेत्र में नीति निर्माण, फैसले लैण और लीडरशिप अहुदों में औरतों की अहम भूमिका है।
फसल को बनो, कटने, प्रसंस्करण करने और हाट बाजार में ले जाने जैसे सभी गतिविधियों में महिलाएं महत्वपूर्ण भूमिका निभाती हैं। मछली पालन, मधुमक्खी पालन, पशु पालन, वन्य उपजों के समुचित उपयोग तथा कृषि पर आधारित उद्यमों को चलाने जैसे अनेक क्षेत्रों में हमारी माताएं, बहनें और बेटियां अथक परिश्रम करती हैं। ये कृषि अर्थव्यवस्था को अमूल्य योगदान देते हैं।
राष्ट्रपति ने विश्वास प्रकट किया कि इस विश्व सम्मेलन में हिस्सा लेने वाले तरक्की तेज करने और नवी ऊंचाइयां हासिल करने के तरीके बन गए। राष्ट्रपति ने कहा कि खेतीबाड़ी समेत हर क्षेत्र में लिंग समानता को असरदार ढंग से शामिल करने से दुनिया एक वधेरे जवाबदेह और सद्भावनापूर्ण स्थान बन सकती है। प्रधानमंत्री नरेंद्र मोदी कल असम के गुवाहाटी तो प्रधानमंत्री किसान सम्मान निधि योजना की 22वीं किश्त जारी करेंगे। खेतीबाड़ी ते किसान भलाई मंत्री शिवराज सिंह चौहान ने अज नवी दिल्ली में पत्रकारों नाल गलबात करदिआं कहा कि प्रधानमंत्री मोदी सीधे लाभ तबादले राही लगभग 9,32,00,000 किसानों के बैंक खातों में 18,640 करोड़ रुपए पाउणगे। श्री चौहान ने कहा कि इस योजना तहत हुण तक किसानों नूं 4.9 लाख करोड़ रुपए तो वध दी राशि वंडी जा चुकी है। श्री चौहान ने दस्सिया कि देश का कुल अनाज उत्पादन 2014 विच 25,20,00,000 टन तो वध के 2025 विच लगभग 35,70,00,000 टन होने की उम्मीद है। उन्होंने अगे कहा कि 2024 ते 2025 विचकार बागवानी फसलों का उत्पादन 27 करोड़ टन तो वध के लगभग 36,90,00,000 टन होने का अनुमान है। श्री सिंह ने दस्सिया कि फलों ते सब्जियां का उत्पादन भी लगातार वध रहा है। ਉਹਨਾਂ ਅੱਗੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਲਈ ਇੱਕ AI ਆਧਾਰਿਤ ਡਿਜੀਟਲ ਪਲੇਟਫਾਰਮ ਭਾਰਤ ਵਿਸਤਾਰ ਦਾ ਪਹਿਲਾ ਪੜਾਅ ਸ਼ੁਰੂ ਕੀਤਾ ਹੈ। ਇਹ ਕਿਸਾਨਾਂ ਨੂੰ ਖੇਤੀਬਾੜੀ ਮੁੱਦਿਆਂ ਬਾਰੇ ਵਿਆਪਕ ਜਾਣਕਾਰੀ ਪ੍ਰਦਾਨ ਕਰੇਗਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਜ ਸਭਾ ਵਿਚ ਸਦਨ ਦੇ ਨੇਤਾ ਜਗਤ ਪ੍ਰਕਾਸ਼ ਨੱਡਾ ਨੇ ਭਰੋਸਾ ਦਿੱਤਾ ਹੈ ਕਿ ਜੰਮੂ ਕਸ਼ਮੀਰ ਦੇ ਸਾਬਕ ਮੁੱਖ ਮੰਤਰੀ ਫਾਰੂਕ ਅਬਦੁੱਲਾ ਤੇ ਹੋਏ ਕਥਿਤ ਹਮਲੇ ਦੀ ਪੂਰੀ ਜਾਂਚ ਕੀਤੀ ਜਾਏਗੀ। ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਵੱਲੋਂ ਉਠਾਏ ਗਏ ਮੁੱਦੇ ਦਾ ਜਵਾਬ ਦਿੰਦਿਆਂ ਸ੍ਰੀ ਨੱਡਾ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਸ੍ਰੀ ਨੱਡਾ ਨੇ ਕਿਹਾ ਕਿ ਕੇਂਦਰ ਸਰਕਾਰ ਸੀਨੀਅਰ ਸਿਆਸਤਦਾਨਾਂ ਸਮੇਤ ਹਰੇਕ ਨਾਗਰਿਕ ਦੀ ਸੁਰੱਖਿਆ ਲਈ ਵਚਨਬੱਧ ਹੈ। ਸ੍ਰੀ ਅਬਦੁੱਲਾ ਨੂੰ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੰਦਿਆਂ ਸ੍ਰੀ ਨੱਡਾ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਕਦਮ ਚੁੱਕੇਗੀ।
ਭਾਰਤ ਸਰਕਾਰ ਇਸ ਬਾਰੇ ਮੈਂ ਬਹੁਤ ਗੰਭੀਰ ਹੈ ਔਰ ਮੈਂ ਭਾਰਤ ਸਰਕਾਰ ਕੀ ਓਰ ਸੇ ਇਸ ਬਾਤ ਕਾ ਵਿਸ਼ਵਾਸ ਦਿਲਾਤਾ ਹੂੰ ਕਿ ਜਿਤਨੀ ਵੀ ਇਸ ਪੇ ਇਨਕੁਆਇਰੀ ਕੀ ਆਵਸ਼ਕਤਾ ਹੋਗੀ ਵੋ ਪੂਰੀ ਕੀ ਜਾਏਗੀ ਔਰ ਜੋ ਦੋਸ਼ੀ ਹੈ ਜਿਸੇ ਪਕੜ ਲਿਆ ਗਿਆ ਹੈ ਉਸਕੇ ਮਨਸੂਬੋ ਕੋ ਵੀ ਬਹੁਤ ਗਹਿਰਾਈ ਸੇ ਉਸਕੀ ਜਾਣਕਾਰੀ ਲੀ ਜਾਏਗੀ ਔਰ ਵਰਿਸ਼ਠ ਨੇਤਾ ਫਾਰੂਕ ਅਬਦੁੱਲਾ ਜੀ ਕੇ ਜੀਵਨ ਕੀ ਰਕਸ਼ਾ ਕੇ ਦ੍ਰਿਸ਼ਟੀ ਸੇ ਜੋ ਆਵਸ਼ਕ ਵਿਸ਼ੇ ਹੋਗਾ ਵੋ ਜ਼ਰੂਰ ਕੀਆ ਜਾਏਗਾ।
ਸਿਫਰ ਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਵੀ ਫਾਰੂਕ ਅਬਦੁੱਲਾ ਤੇ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਵਿਚ ਕਾਨੂੰਨ ਵਿਵਸਥਾ ਦੀ ਹਾਲਤ ਤੇ ਚਿੰਤਾ ਪ੍ਰਗਟ ਕੀਤੀ। ਨੈਸ਼ਨਲ ਕਾਨਫਰੰਸ ਦੇ ਸੰਸਦ ਮੈਂਬਰ ਚੌਧਰੀ ਮੁਹੰਮਦ ਰਮਜ਼ਾਨ ਨੇ ਵੀ ਇਲਜ਼ਾਮ ਲਾਇਆ ਕਿ ਹਮਲੇ ਸਮੇਂ ਫਾਰੂਕ ਅਬਦੁੱਲਾ ਨੂੰ ਪੁਲਿਸ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਗਈ ਸੀ। ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਤੇ ਜੰਮੂ ਕਸ਼ਮੀਰ ਦੇ ਸਾਬਕ ਮੁੱਖ ਮੰਤਰੀ ਫਾਰੂਕ ਅਬਦੁੱਲਾ ਕੱਲ ਰਾਤ ਇੱਕ ਜਾਨਲੇਵਾ ਹਮਲੇ ਵਿਚ ਵਾਲ ਵਾਲ ਬਚ ਗਏ। ਉਨ੍ਹਾਂ ਨੂੰ ਇੱਕ ਵਿਆਹ ਸਮਾਰੋਹ ਤੋਂ ਬਾਹਰ ਨਿਕਲਦੇ ਸਮੇਂ ਪਿੱਛੋਂ ਗੋਲੀ ਮਾਰ ਦਿੱਤੀ ਗਈ ਸੀ। ਦੇਸ਼ ਅੱਜ ਇਤਿਹਾਸਕ ਡਾਂਡੀ ਮਾਰਚ ਜਾਂ ਨਮਕ ਸੱਤਿਆਗ੍ਰਹਿ ਦੀ 96ਵੀਂ ਵਰੇਗੰਢ ਮਨਾ ਰਿਹਾ ਹੈ। ਡਾਂਡੀ ਮਾਰਚ 1930 ਵਿਚ ਅੱਜ ਦੇ ਦਿਨ ਸ਼ੁਰੂ ਹੋਇਆ ਸੀ ਜਦੋਂ ਮਹਾਤਮਾ ਗਾਂਧੀ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਇੱਕ ਸਮੂਹ ਨੇ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਤੋਂ ਗੁਜਰਾਤ ਦੇ ਤੱਟਵਰਤੀ ਪਿੰਡ ਡਾਂਡੀ ਤੱਕ ਲਗਭਗ 390 ਕਿਲੋਮੀਟਰ ਲੰਮਾ 24 ਦਿਨਾਂ ਅਹਿੰਸਕ ਮਾਰਚ ਕੱਢਿਆ ਸੀ ਤਾਂ ਜੋ ਨਮਕ ਦੇ ਉਤਪਾਦਨ ਅਤੇ ਟੈਕਸਾਂ ਉਪਰ ਬਰਤਾਨਵੀ ਏਕਾਧਿਕਾਰ ਨੂੰ ਚੁਣੌਤੀ ਦਿੱਤੀ ਜਾ ਸਕੇ। ਇਸ ਨੇ ਅਨਿਆਂਪੂਰਨ ਕਾਨੂੰਨਾਂ ਨੂੰ ਤੋੜਦੇ ਹੋਏ ਦੇਸ਼ ਵਿਆਪੀ ਸਿਵਲ ਨਾ ਫਰਮਾਨੀ ਅੰਦੋਲਨ ਨੂੰ ਜਨਮ ਦਿੱਤਾ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇਤਿਹਾਸਕ ਡਾਂਡੀ ਮਾਰਚ ਵਿਚ ਹਿੱਸਾ ਲੈਣ ਵਾਲੇ ਸਾਰੇ ਬਹਾਦਰ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ 1930 ਵਿਚ ਇਸ ਦਿਨ ਮਹਾਤਮਾ ਗਾਂਧੀ ਦੀ ਅਗਵਾਈ ਵਿਚ ਸ਼ੁਰੂ ਕੀਤਾ ਗਿਆ ਡਾਂਡੀ ਸੱਤਿਆਗ੍ਰਹਿ ਭਾਰਤ ਦੇ ਆਜ਼ਾਦੀ ਅੰਦੋਲਨ ਵਿਚ ਇਕ ਨਵਾਂ ਮੋੜ ਸੀ। ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਅੰਦੋਲਨ ਨੇ ਸੱਚ ਅਤੇ ਅਹਿੰਸਾ ਦੇ ਆਦਰਸ਼ਾਂ ਰਾਹੀਂ ਆਤਮ ਨਿਰਭਰਤਾ ਦੀ ਦੇਸ਼ ਵਿਆਪੀ ਭਾਵਨਾ ਨੂੰ ਪ੍ਰੇਰਿਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਸੰਸਕ੍ਰਿਤ ਸ਼ਲੋਕ ਸਾਂਝਾ ਕਰਦਿਆਂ ਸੱਚਾਈ ਦੀ ਜਿੱਤ ਤੇ ਜ਼ੋਰ ਦਿੱਤਾ। ਸ੍ਰੀ ਮੋਦੀ ਨੇ ਕਿਹਾ ਕਿ ਸੱਚ ਹਮੇਸ਼ਾ ਜਿੱਤਦਾ ਅਤੇ ਝੂਠ ਦਾ ਅੰਤ ਵਿਚ ਨਾਸ਼ ਹੁੰਦਾ ਹੈ। ਅੱਜ ਵਿਸ਼ਵ ਗੁਰਦਾ ਦਿਵਸ ਹੈ। ਇਸ ਮੌਕੇ ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਗੁਰਦੇ ਦੀ ਸਿਹਤਯਾਬੀ ਅਤੇ ਗੁਰਦੇ ਨਾਲ ਸਬੰਧਤ ਬਿਮਾਰੀਆਂ ਦੇ ਛੇਤੀ ਪਤਾ ਲਾਉਣ ਅਤੇ ਰੋਕਥਾਮ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਨੱਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਸਿਹਤ ਸੰਭਾਲ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਡਾਇਲਿਸਿਸ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਰਾਕ ਦੇ ਬਸਰਾ ਨੇੜੇ ਅਮਰੀਕਾ ਦੀ ਮਾਲਕੀ ਵਾਲੇ ਕੱਚੇ ਤੇਲ ਦੇ ਟੈਂਕਰ ਤੇ ਹੋਏ ਹਮਲੇ ਵਿਚ ਭਾਰਤੀ ਚਾਲਕ ਦਲ ਦਾ ਇਕ ਮੈਂਬਰ ਮਾਰਿਆ ਗਿਆ ਹੈ। ਇਰਾਕ ਵਿਚ ਭਾਰਤੀ ਦੂਤਕਾਰ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਟੈਂਕਰ ਸੇਫ ਸੀ ਵਿਸ਼ਨੂੰ ਮਾਰਸ਼ਲ ਟਾਪੂ ਦੇ ਝੰਡੇ ਹੇਠ ਚੱਲ ਰਿਹਾ ਸੀ। ਦੂਤਕਾਰ ਨੇ ਕਿਹਾ ਹੈ ਕਿ ਭਾਰਤੀ ਚਾਲਕ ਦਲ ਦੇ ਬਾਕੀ 15 ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤੇ ਇਰਾਕੀ ਅਧਿਕਾਰੀਆਂ ਤੇ ਬਚਾਏ ਗਏ ਭਾਰਤੀ ਨਾਵਿਕਾਂ ਨਾਲ ਨਿਯਮਤ ਸੰਪਰਕ ਕੀਤਾ ਜਾ ਰਿਹਾ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਤੇ ਇੱਕ ਨਜ਼ਰ। ਲੋਕ ਸਭਾ ਦੀ ਕਾਰਵਾਈ LPG ਦੇ ਮੁੱਦੇ ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਦੁਪਹਿਰ ਬਾਅਦ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਹਮੇਸ਼ਾ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਦਨ ਦੀ ਕਾਰਵਾਈ ਨਿਰਪੱਖਤਾ, ਅਨੁਸ਼ਾਸਨ ਅਤੇ ਨਿਯਮਾਂ ਅਨੁਸਾਰ ਚੱਲੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਖੇਤੀਬਾੜੀ ਵਿਚ ਖਾਸ ਕਰਕੇ ਖੇਤੀਬਾੜੀ ਭੋਜਨ ਪ੍ਰਣਾਲੀਆਂ ਵਿਚ ਔਰਤਾਂ ਦੀ ਅਗਵਾਈ ਨੂੰ ਉਤਸ਼ਾਹਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਹੈ। ਰਾਜ ਸਭਾ ਵਿਚ ਸਦਨ ਦੇ ਨੇਤਾ ਜਗਤ ਪ੍ਰਕਾਸ਼ ਨੱਡਾ ਨੇ ਭਰੋਸਾ ਦਿੱਤਾ ਹੈ ਕਿ ਜੰਮੂ ਕਸ਼ਮੀਰ ਦੇ ਸਾਬਕ ਮੁੱਖ ਮੰਤਰੀ ਫਾਰੂਕ ਅਬਦੁੱਲਾ ਤੇ ਹੋਏ ਕਥਿਤ ਹਮਲੇ ਦੀ ਪੂਰੀ ਜਾਂਚ ਕੀਤੀ ਜਾਏਗੀ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।